ਜੱਬੋਵਾਲ ਫੇਰੀ।
ਲਾਹੌਰ ਨੂੰ ਜਾਂਦੇ ਹੋਏ ਸੰਤ ਜੀ ਮਹਾਰਾਜ ਸੰਤ ਗੁਰਬਖਸ਼ ਸਿੰਘ ਜੀ ਮਹਾਰਾਜ ਜੱਬੋਵਾਲ ਨੂੰ ਵੀ ਮਿਲੇ। ਉਹਨਾਂ ਦੇ ਡੇਰੇ ਜਾ ਕੇ ਹਰ ਕੋਈ ਉੱਥੇ ਦੀ ਸਫਾਈ ਸੁੱਚ ਤੇ ਸਪਣ ਦੀ ਦਾਤ ਦਿੰਦੇ ਬਿਨਾਂ ਨਹੀਂ ਰਹਿ ਸਕਦਾ ਸੀ। ਸੰਤ ਸਰ ਸ਼ਾਂਤ ਇਕਾਂਤ ਤੇ ਸਫਾਈ ਦੇ ਲਿਹਾਜ ਨਾਲ ਇੱਕ ਅਲੌਕਿਕ ਸਥਾਨ ਸੀ। ਦਰਬਾਰ ਦੇ ਚੋਹੀ ਪਾਸੇ ਰੇਤੇ ਦਾ ਮਹਾਥਲ ਸੀ, ਉੱਚੇ ਉੱਚੇ ਟਿੱਬੇ ਸਨ, ਪਰ ਇਸ ਸਥਾਨ ਤੇ ਆ ਕੇ ਆਦਮੀ ਇਹ ਭੁੱਲ ਜਾਂਦਾ ਸੀ ਕਿ ਇਹ ਰੇਤਲੀ ਜਗ੍ਹਾ ਪਰ ਬਣਿਆ ਹੋਇਆ ਸਥਾਨ ਹੈ। ਜਿੱਧਰ ਰੇਤ ਦਾ ਜ਼ੋਰ ਸੀ, ਉੱਧਰ ਸੰਤ ਜੀ ਮਹਾਰਾਜ ਨੇ ਇੱਕ ਵਿਗਾ ਪਰ ਟਾਲੀਆਂ ਦੇ ਰੁੱਖ ਲਗਾ ਕੇ ਦੀਵਾਨ ਲਈ ਛਾਂ ਔਰ ਡੇਰੇ ਲਈ ਲੰਬੇ ਸਮੇਂ ਲਈ ਮੋਟੀ ਆਮਦਨ ਦਾ ਜ਼ਰੀਆ ਬਣਾ ਤਰਿਆ ਸੀ। ਸਤਸੰਗੀ ਲੋਕ ਆਉਂਦੇ ਸਨ ਤੇ ਉਹ ਹਰੀ ਕੀਰਤਨ ਦਾ ਆਨੰਦ ਮਾਣਦੇ ਸਨ, ਪਰ ਜੇਕਰ ਕੋਈ ਅਭਿਆਸੀ ਸੱਜਣ ਆ ਜਾਵੇ ਤਦ ਉਹ ਇਸ ਸਥਾਨ ਤੋਂ ਹੋਰ ਕੋਈ ਸਵੱਛ ਸਥਾਨ ਨਹੀਂ ਲੱਭ ਸਕਦਾ ਸੀ। ਸੰਤ ਈਸ਼ਰ ਸਿੰਘ ਜੀ ਮਹਾਰਾਜ ਉੱਥੇ ਕਈ ਦਿਨ ਟਿੱਕੇ ਰਹੇ। ਉਹ ਮਹਿਸੂਸ ਕਰਦੇ ਸਨ ਕਿ ਇਹ ਸਥਾਨ ਕਿਸੇ ਵੀ ਤਰ੍ਹਾਂ ਪੁਰਾਣੀ ਢੱਕੀ ਦੇ ਸਥਾਨ ਨਾਲੋਂ ਘੱਟ ਇਕਾਂਤ ਤੇ ਸੁਹਾਵਣਾ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ ਕਥਾ ਕੀਰਤਨ ਤੇ ਵਿਵਹਾਰ ਦੀ ਚਾਲੀ ਆਪੋ ਆਪਣੀ ਹੁੰਦੀ ਹੈ, ਕਦੇ ਵੀ ਜੁੜਦੀ ਨਹੀਂ, ਪਰ ਮਨ ਮੇਲਿਆਂ ਦਾ ਇਹ ਹਾਲ ਕਿ ਦੋਵੇਂ ਗੁਰਮੁਖ ਮਹਾਂਪੁਰਖ ਇੱਕ ਦੂਸਰੇ ਨੂੰ ਪਰਮ ਸਤਿਕਾਰ ਸਹਿਤ ਪੇਸ਼ ਹੀ ਨਹੀਂ ਆਏ, ਸਗੋਂ ਮਨ ਦੀਆਂ ਆਤਮਕ ਤੇ ਉੱਤਮ ਰੁਚੀ ਦੀਆਂ ਗੱਲਾਂ ਵੀ ਦਿਲੋਂ ਤੇ ਮਨੋਂ ਹੋ ਕੇ ਕੀਤੀਆਂ। ਹਰ ਕੋਈ ਤਾਂ ਉਹਨਾਂ ਗੱਲਾਂ ਤੋਂ ਮਤਲਬ ਹੀ ਨਹੀਂ ਕੱਢ ਸਕਦਾ ਸੀ। ਸੰਤ ਜੀ ਮਹਾਰਾਜ ਦਾ ਇਹ ਦਾਅਵਾ ਸੀ ਕਿ ਮਾਝੇ ਨੂੰ ਕੇਵਲ ਬਾਬਾ ਬੀਰ ਸਿੰਘ ਜੀ ਮਹਾਰਾਜ ਨੇ ਨੱਥ ਪਾਈ ਸੀ, ਪਰ ਅਜੇ ਵੀ ਗੁਰਬਖਸ਼ ਸਿੰਘ ਜੀ ਜੈਸੇ ਬਲੀਕਰਣੀ ਪ੍ਰਧਾਨ ਗੁਰਮੁਖ ਸੰਤ ਮਹਾਂਪੁਰਖ ਆਪਣਾ ਦਬਦਬਾ ਬਣਾਈ ਬੈਠੇ ਹਨ, ਜਿਨ੍ਹਾਂ ਦੇ ਤੇਜ ਪ੍ਰਤਾਪ ਤੋਂ ਸਮਾਜਿਕ ਤੇ ਸਿਆਸੀ ਹਲਕੇ ਵੀ ਅਸਰ ਕਬੂਲਦੇ ਸਨ। ਸੰਤ ਈਸ਼ਰ ਸਿੰਘ ਜੀ ਤਾਂ ਇਸ ਗੱਲ ਦੇ ਦਾਅਵੇਦਾਰ ਸਨ ਕਿ ਉਹਨਾਂ ਸਿਆਸਤ ਵਰਗੀ ਤਲਕ ਚੀਜ਼ ਵਿੱਚੋਂ ਕੀ ਕੱਢਣਾ ਹੈ, ਪਰ ਸੰਤ ਗੁਰਬਖਸ਼ ਸਿੰਘ ਜੀ ਹਰ ਖਿਆਲ ਦੇ ਲੋਕਾਂ ਲਈ ਇੱਕੋ ਜਿਹਾ ਸਤਿਕਾਰ ਕਾਇਮ ਰੱਖਦੇ ਸਨ। ਆਪ ਜੀ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਵੀ ਕਰਦੇ ਸਨ ਤੇ ਉਹਨਾਂ ਨਾਲ ਹਮਦਰਦੀ ਵੀ ਰੱਖਦੇ ਸਨ। ਕਦੇ ਵੀ ਕਿਸੇ ਵਰਕਰ ਨੂੰ ਪੀੜਾ ਪੈਂਦੀ ਸੀ, ਪੁਲਿਸ ਮਗਰ ਲੱਗੀ ਫਿਰਦੀ ਸੀ, ਉਹ ਹੋਰ ਥਾਵਾਂ ਨਾਲੋਂ ਇਹਨਾਂ ਪਵਿੱਤਰ ਮਹਾਂਪੁਰਖਾਂ ਦੀ ਹੀ ਸ਼ਰਨ ਆ ਕੇ 4 ਦਿਨ ਆਰਾਮ ਦੇ ਕੱਟ ਲੈਂਦੇ ਸਨ। ਜੱਬੋਵਾਲ ਤੇ ਸੰਤ ਬਖਸ਼ੀਸ਼ ਸਿੰਘ ਦਾ ਸਥਾਨ ਸਿੰਘ ਬੇਲਾ ਮਹਿਤਾ ਇਹਨਾਂ ਗੱਲਾਂ ਲਈ ਕਾਫੀ ਮਸ਼ਹੂਰ ਸੀ। ਸੋ ਸੰਤ ਜੀ ਮਹਾਰਾਜ ਇਹ ਇਕਾਂਤ ਤੇ ਸਵੱਛ ਸਥਾਨ ਤੱਕ ਕੇ ਇੱਥੇ ਅਤਿ ਪ੍ਰਸੰਨ ਸਨ। ਉਹਨਾਂ ਉੱਪਰ ਸੰਤ ਗੁਰਬਖਸ਼ ਸਿੰਘ ਜੀ ਮਹਾਰਾਜ ਦੀ ਵਰਤੋਂ ਵਿਵਹਾਰ ਆਚਾਰ ਤੇ ਖਾਸ ਕਰ ਮਿੱਠੀ ਜ਼ਬਾਨ ਦਾ ਖਾਸ ਅਸਰ ਸੀ। ਉਹਨਾਂ ਛੋਟੇ ਸੰਤਾਂ ਨੂੰ ਕਿਹਾ, ਜਿੱਥੇ ਸਿਮਰਨ ਤੇ ਸਾਧਨ ਹਿੱਤ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ, ਉੱਥੇ ਮਿੱਠ ਬੋਲਾ ਹੋਣਾ ਵੀ ਸੰਤ ਦਾ ਉੱਤਮ ਤੇ ਮਹਾਨ ਕਰਤੱਵ ਹੈ। ਸੋ ਹਰ ਸਾਧੂ ਨੂੰ ਬਚਨ ਬੋਲਣਾ ਤੇ ਉਹਨਾਂ ਦੀ ਵਰਤੋਂ ਕਰਨ ਹਿੱਤ ਇੱਥੇ ਕੁਝ ਚਿਰ ਸੰਤ ਗੁਰਬਖਸ਼ ਸਿੰਘ ਜੀ ਮਹਾਰਾਜ ਪਾਸ ਟਿਕਣਾ ਲੋੜੀਂਦਾ ਹੈ। ਸੰਤ ਗੁਰਬਖਸ਼ ਸਿੰਘ ਜੀ ਦਾ ਇੱਕ ਹੋਰ ਗੁਣ ਵੀ ਸੀ, ਸੇਵਕਾਂ ਪਰ ਵਿਹਾਰ ਸਦਾਚਾਰਕ ਤੇ ਲੋਕ ਵਰਤੋਂ ਵੱਲ ਖਾਸ ਹੀ ਧਿਆਨ ਦਿੰਦੇ ਸਨ। ਉਹ ਇਸ ਨਿਸ਼ਚੇ ਦੇ ਸਨ ਕਿ ਸਾਧੂ ਦੇ ਵਿਹਾਰ ਦੀ ਵਰਤੋਂ ਦਾ ਆਮ ਗ੍ਰਸਤੀ ਦੇ ਜੀਵਨ ਪਰ ਬੋਝ ਨਹੀਂ ਹੋਣਾ ਚਾਹੀਦਾ। ਸੰਤ ਗੁਰਬਖਸ਼ ਸਿੰਘ ਜੀ ਦੇ ਵਤੀਰੇ ਤੇ ਜ਼ਬਾਨ ਦਾ ਅਸਰ ਅੰਤ ਤੱਕ ਸੰਤ ਈਸ਼ਰ ਸਿੰਘ ਜੀ ਮਹਾਰਾਜ ਪਰ ਸੀ। ਉਹ ਕਈ ਵਾਰ ਉਹਨਾਂ ਦੀ ਕਿਰਿਆ ਵਿਹਾਰ ਆਚਾਰ ਵਰਤੋਂ ਤੇ ਕਰਨੀ ਦਾ ਜ਼ਿਕਰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਕਰਿਆ ਕਰਦੇ ਸਨ। ਸੋ ਇਹ ਗੱਲ ਸੱਚੀ ਹੈ ਕਿ ਸੰਤ ਮਿਲੇ ਤਦ ਕੁਝ ਸੁਣੋ ਕੁਝ ਕਹੋ, ਪਰ ਜਦੋਂ ਹੀ ਕਿਸੇ ਨਾਸਤਕ ਤੇ ਮਨਮੁਖ ਨਾਲ ਵਾਪਵੇ ਤਦ ਆਨੰਦ ਰਹੋ, ਭਾਵ ਚੁੱਪ ਸਾਧੋ। ਸੰਤ ਨਾਮ ਨਾਲ ਪਰਉਪਕਾਰੀ ਬੋਲਣਗੇ, ਭਾਵ ਉਹ ਆਤਮ ਗਿਆਨ ਸਤ ਧਰਮ ਸਤ ਵਿਵਹਾਰ ਤੇ ਕਰਨੀ ਪ੍ਰਧਾਨ ਜੀਵਨ ਦਾ ਵਿਚਾਰ ਕਰਨਗੇ। ਸੰਤਾਂ ਦੀ ਚਰਚਾ ਮੇਲ ਤੇ ਵਾਰਤਾਲਾਪ ਵਿੱਚੋਂ ਸਤ ਸੰਤੋਖ ਦਾ ਗਿਆਨ, ਧਰਮ ਦਾ ਪਸਾਰ, ਸੰਸਾਰ ਦੀ ਭਲਾਈ ਤੇ ਮਨੁੱਖ ਮਾਤਰ ਦਾ ਉਧਾਰ ਹੀ ਨਿਕਲੇਗਾ। ਪਰ ਮੂਰਖ ਤੇ ਕੁਝ ਕੂੜੇ ਮਨੁੱਖ ਵਾਧੂ ਸਮਾਂ ਬਰਬਾਦ ਕਰਨ ਤੇ ਵਿਹਾਰ ਨੂੰ ਬੁਰੇ ਪਾਸੇ ਤੋਂ ਸਿੱਧ ਕਰਨ ਦੇ ਉਪਰਾਲੇ ਸੋਚੇਗਾ। ਸੋ ਜੋ ਸੰਤ ਸਰ ਦਾ ਇਹ ਮੇਲ ਇੱਕ ਅਮਰ ਯਾਦਗਾਰ ਸੀ, ਜਦੋਂ ਹੀ ਉਸਦੀ ਯਾਦ ਆਵੇ, ਜਦੋਂ ਹੀ ਉਸਦੀ ਚਰਚਾ ਚੱਲੇ, ਜਿਸ ਵੀ ਤਰ੍ਹਾਂ ਉਸ ਨੂੰ ਸਿਮਰਨ ਵਿੱਚ ਲਿਆਓ, ਉਹ ਆਨੰਦ ਦਾ ਸੋਮਾ ਹੈ। ਸਥਾਨ ਦਾ ਉਸ ਸਮੇਂ ਦਾ ਮਾਹੌਲ। ਸੰਤ ਸਮੂਹ ਇੱਕ ਸਥਾਨ ਪਰ ਇੱਕ ਹਨ। ਉਹ ਪਰਮ ਤਤ ਤੇ ਗਿਆਨ ਦਾ ਉਹ ਪਾਵਨ ਸਥਾਨ ਜਿੱਥੇ ਪੁੱਜ ਕੇ ਹੋਰ ਸੋਚ ਹੀ ਨਹੀਂ ਰਹਿੰਦੀ ਸੀ, ਪਰ ਉਸ ਦੀ ਪ੍ਰਾਪਤੀ ਦੇ ਸਾਧਨ ਵੱਖੋ ਵੱਖਰੇ ਸਨ। ਅੱਜ ਜੱਬੋਵਾਲ ਦੇ ਡੇਰੇ ਦਾ ਰੁੱਖ ਬੜਾ ਕੁਝ ਹੋਰ ਹੈ, ਪਰ ਇਹ ਕਿਸੇ ਤਪਸਵੀ ਸਾਧਨ ਸੰਪੰਨ ਮਹਾਂਪੁਰਖ ਦੀ ਯਾਦ ਹੈ ਜੋ ਸੰਤਾਂ ਦੀ ਦੁਨੀਆ ਅੰਦਰ ਰਹੇਗੀ।